ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਮਾਰਚ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਸੀਹ ਯਸੂ। ਸੁਨਹਿਰੀ ਮਤਨ: ਅਬਰਾਨੀਓ। ਯਸੂ ਮਸੀਹ ਕੱਲ੍ਹ ਅਤੇ ਅੱਜ ਇੱਥੇ ਤੀਕਰ ਵੀ ਹਮੇਸ਼ਾ ਲਈ ਇੱਕੋ ਜਿਹਾ ਹੈ। ਜਵਾਬੀ ਪੜ੍ਹਾਈ: ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਵੀ ਉਹਨੇ ਆਪਣਾ ਇਕੱਲਾ ਇਕੱਲਾ ਪੁੱਤਰ ਦੇ ਛੱਡਿਆ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਇਮਾਨ ਲਿਆਵੇ ਮਰੇ ਨਾ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਜਿਹੜਾ ਉਹਦੇ ਉੱਤੇ ਇਮਾਨ ਰੱਖਦਾ ਹੈ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਜਿਹੜਾ ਉਹਦੇ ਉੱਤੇ ਇਮਾਨ ਨਹੀਂ ਰੱਖਦਾ ਉਹਦੇ ਉੱਤੇ ਸਜ਼ਾ ਦਾ ਹੁਕਮ ਹੋ ਚੁੱਕਿਆ ਹੈ। ਇਸ ਲਈ ਵੀ ਉਹ ਰੱਬ ਦੇ ਇਕੱਲੇ ਇਕੱਲੇ ਪੁੱਤਰ ਦੇ ਨਾਂ ਉੱਤੇ ਇਮਾਨ ਨਹੀਂ ਲਿਆਇਆ, ਕਿਉਂ ਜੇ ਜਿਹੜਾ ਬਦੀ ਕਰਦਾ ਹੈ ਉਹ ਲੋਹ ਨਾਲ ਵੈਰ ਰੱਖਦਾ ਹੈ ਅਤੇ ਲੋਹ ਉਹਦੇ ਕੋਲ ਨਹੀਂ ਆਉਂਦਾ। ਇਹ ਨਾ ਹੋਵੇ ਵੀ ਉਹਦੇ ਕੰਮਾਂ ਉੱਤੇ ਮਲਾਮਤ ਕੀਤੀ ਜਾਵੇ, ਪਰ ਜਿਹੜਾ ਸੱਚਾਈ ਉੱਤੇ ਅਮਲ ਕਰਦਾ ਹੈ ਉਹ ਲੋਹ ਦੇ ਕੋਲ ਆਉਂਦਾ ਹੈ ਤਾਂ ਜੋ ਉਹਦੇ ਕੰਮ ਜ਼ਾਹਰ ਹੋਣ ਵੀ ਉਹ ਰੱਬ ਵਿੱਚ ਕੀਤੇ ਗਏ ਨੇ। ਜਿਹਨੇ ਉਹਦੀ ਗਵਾਹੀ ਮੰਨ ਲਈ ਉਹਨੇ ਇਸ ਗੱਲ ਉੱਤੇ ਮੋਹਰ ਕਰ ਦਿੱਤੀ ਵੀ ਰੱਬ ਸੱਚਾ ਹੈ, ਵੀ ਉਹ ਪੁੱਤਰ ਨਾਲ ਪਿਆਰ ਕਰਦਾ ਹੈ ਅਤੇ ਉਹਨੇ ਸਾਰੀਆਂ ਸ਼ੈਵਾਂ ਉਹਦੇ ਹੱਥ ਵਿੱਚ ਦੇ ਦਿੱਤੀਆਂ ਨੇ। ਜਿਹੜਾ ਪੁੱਤਰ ਉੱਤੇ ਇਮਾਨ ਲਿਆਉਂਦਾ ਹੈ ਹਮੇਸ਼ਾ ਦੀ ਹਯਾਤੀ ਉਹਦੀ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਪਰ ਖੁਦਾਵੰਦ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ, ਵੇਖੋ ਇੱਕ ਕੁਮਾਰੀ ਹਾਮਲਾ ਹੋਵੇਗੀ ਅਤੇ ਪੁੱਤਰ ਜੰਮੇਗੀ ਅਤੇ ਉਹਦਾ ਨਾਂ ਇਮਾਨੁਅਲ ਰੱਖੇਗੀ। ਲੂਕਾ: 6ਵੇਂ ਮਹੀਨੇ ਵਿੱਚ ਜਬਰਾਇਲ ਫਰਿਸ਼ਤਾ ਰੱਬ ਵੱਲੋਂ ਗਲੀਲ ਦੇ ਇੱਕ ਸ਼ਹਿਰ ਵਿੱਚ ਜਿਹਦਾ ਨਾਂ ਨਾਸਰਤ ਸੀ ਇੱਕ ਕੁਮਾਰੀ ਦੇ ਕੋਲ ਘੱਲਿਆ ਗਿਆ, ਜਿਹਦੀ ਮੰਗਣੀ ਦਾਊਦ ਦੇ ਖਾਨਵਾਦੇ ਦੇ ਇੱਕ ਬੰਦੇ ਯੂਸਫ ਨਾਲ ਹੋਈ ਸੀ ਅਤੇ ਉਸ ਕੁਮਾਰੀ ਦਾ ਨਾਮ ਮਰੀਅਮ ਸੀ। ਅਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ, ਸਲਾਮ ਤੈਨੂੰ ਜਿਹਦੇ ਉੱਤੇ ਫਜ਼ਲ ਹੋਇਆ ਹੈ, ਖੁਦਾਵੰਦ ਤੇਰੇ ਨਾਲ ਹੈ, ਡਰ ਨਾ ਕਿਉਂ ਜੇ ਖੁਦਾਵੰਦ ਵੱਲੋਂ ਤੇਰੇ ਉੱਤੇ ਫਜ਼ਲ ਹੋਇਆ ਹੈ, ਅਤੇ ਵੇਖ ਤੂੰ ਹਮਲਾ ਹੋਵੇਗੀ ਅਤੇ ਤੇਰੇ ਪੁੱਤਰ ਹੋਵੇਗਾ ਅਤੇ ਤੂੰ ਉਹਦਾ ਨਾਂ ਯਸੂ ਰੱਖੀ, ਉਹ ਬਜ਼ੁਰਗ ਹੋਵੇਗਾ ਅਤੇ ਰੱਬ ਤਾਲਾ ਦਾ ਪੁੱਤਰ ਰਖਵਾਵੇਗਾ ਅਤੇ ਖੁਦਾਵੰਦ ਰੱਬ ਉਹਦੇ ਪਿਓ ਦਾਊਦ ਦਾ ਤਖ਼ਤ ਉਹਨੂੰ ਦੇਵੇਗਾ। ਮਰੀਅਮ ਨੇ ਫਰਿਸ਼ਤੇ ਨੂੰ ਆਖਿਆ ਵੀ ਇਹ ਕਿਵੇਂ ਹੋਏਗਾ ਜਦਕਿ ਮੈਂ ਕਿਸੇ ਮਰਦ ਨੂੰ ਨਹੀਂ ਜਾਣਦੀ। ਅਤੇ ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ ਵੀ ਪਾਕ ਰੂਹ ਤੇਰੇ ਉੱਤੇ ਨਾਜ਼ਰ ਹੋਵੇਗਾ ਅਤੇ ਰੱਬ ਤਾਲਾ ਦੀ ਕੁਦਰਤ ਤੇਰੇ ਉੱਤੇ ਸਾਇਆ ਕਰੇਗੀ ਅਤੇ ਇਸ ਪਾਰੋਂ ਉਹ ਮਲੂਦ ਮੁਕੱਦਸ ਰੱਬ ਦਾ ਪੁੱਤਰ ਰਖਵਾਵੇਗਾ, ਕਿਉਂ ਜੇ ਜਿਹੜਾ ਕੌਲ ਰੱਬ ਵੱਲੋਂ ਹੈ ਉਹ ਬਿਲਕੁਲ ਬੇਤਾਸੀਰ ਨਾ ਹੋਵੇਗਾ। ਅਤੇ ਉਹ ਮੁੰਡਾ ਵੱਧਦਾ ਅਤੇ ਰੂਹ ਵਿੱਚ ਕੁਵਤ ਪਾਉਂਦਾ ਗਿਆ। ਲੂਕਾ: ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਵਿੱਚ ਪਰਤ ਕੇ ਆਇਆ ਅਤੇ ਚਾਰੋਂ ਪਾਸੇ ਉਹਦੀ ਧੁੰਮ ਮੱਚ ਗਈ ਅਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ ਅਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ ਅਤੇ ਲੋਕ ਉਹਦੀ ਤਾਲੀਮ ਤੋਂ ਹੈਰਾਨ ਸੀ ਕਿਉਂ ਜੇ ਉਹਦਾ ਕਲਾਮ ਇਖਤਿਆਰ ਦੇ ਨਾਲ ਸੀ। ਅਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾ ਪਾਕ ਦਿਓ ਦੀ ਇੱਕ ਰੂਹ ਸੀ, ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ ਭਈ ਐ ਯਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ, ਕੀ ਤੂੰ ਸਾਨੂੰ ਹਲਾਕ ਕਰਨ ਲਈ ਆਇਆ ਹੈ, ਮੈਂ ਤੈਨੂੰ ਜਾਣਦਾ ਵਾਂ ਭਈ ਤੂੰ ਕੌਣ ਹੈ, ਰੱਬ ਦਾ ਕਦੂਸ। ਯਸੂ ਨੇ ਉਹਨੂੰ ਝਿੜਕ ਕੇ ਆਖਿਆ ਚੁੱਪ ਰਹਿ ਅਤੇ ਉਹਦੇ ਵਿੱਚੋਂ ਨਿਕਲ ਜਾ, ਅਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਅਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ ਭਈ ਇਹ ਕਿਵੇਂ ਦਾ ਕਲਾਮ ਹੈ, ਕਿਉਂ ਜੇ ਉਹ ਇਖਤਿਆਰ ਅਤੇ ਕੁਦਰਤ ਨਾਲ ਤਾਂ ਪਾਕ ਰੂਹਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਨਿਕਲ ਜਾਂਦੀਆਂ ਨੇ। ਫਿਰ ਉਹ ਇਬਾਦਤਖਾਨੇ ਵਿੱਚੋਂ ਉੱਠ ਕੇ ਸ਼ਮਾਉਣ ਦੇ ਘਰ ਵਿੱਚ ਦਾਖਲ ਹੋਇਆ ਅਤੇ ਸ਼ਮਾਉਣ ਦੀ ਸੱਸ ਨੂੰ ਬੜਾ ਤਾਪ ਚੜਿਆ ਸੀ ਅਤੇ ਉਹਨਾਂ ਨੇ ਉਹਦੇ ਲਈ ਉਹਦੇ ਤੋਂ ਅਰਜ਼ ਕੀਤੀ। ਉਹ ਖਲੋ ਕੇ ਉਹਦੇ ਵੱਲ ਝੁਕਿਆ ਅਤੇ ਤਾਪ ਨੂੰ ਝਿੜਕਿਆ ਅਤੇ ਉਹ ਉੱਤਰ ਗਿਆ ਅਤੇ ਉਹ ਉਸੇ ਵੇਲੇ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗ ਗਈ। ਅਤੇ ਸੂਰਜ ਡੁੱਬਣ ਵੇਲੇ ਉਹ ਸਾਰੇ ਲੋਕ ਜਿਨ੍ਹਾਂ ਦੇ ਕੋਲ ਵੱਖਰੀਆਂ ਵੱਖਰੀਆਂ ਬਿਮਾਰੀਆਂ ਦੇ ਮਰੀਜ਼ ਸੀ ਉਹਨਾਂ ਨੂੰ ਉਹਦੇ ਕੋਲ ਲਿਆਏ ਅਤੇ ਉਹਨੇ ਉਹਨਾਂ ਵਿੱਚੋਂ ਹਰ ਇੱਕ ਉੱਤੇ ਹੱਥ ਧਰ ਕੇ ਉਹਨਾਂ ਨੂੰ ਚੰਗਾ ਕੀਤਾ। ਅਤੇ ਬਦਰੂਆਂ ਚਿਲਾ ਕੇ ਅਤੇ ਇਹ ਆਖ ਕੇ ਵੀ ਤੂੰ ਖੁਦਾ ਦਾ ਪੁੱਤਰ ਹੈ ਬਹੁਤਿਆਂ ਵਿੱਚੋਂ ਨਿਕਲ ਗਈਆਂ ਅਤੇ ਉਹ ਉਹਨਾਂ ਨੂੰ ਝਿੜਕਦਾ ਅਤੇ ਬੋਲਣ ਨਾ ਦਿੰਦਾ ਸੀ। ਕਿਉਂ ਜੇ ਉਹ ਜਾਣਦੀਆਂ ਸੀ ਵੀ ਇਹ ਮਸੀਹ ਹੈ। ਯੋਹੰਨਾ ਯਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਵੀ ਇਦੋਂ ਪਹਿਲਾਂ ਵੀ ਇਬਰਾਹਿਮ ਜੰਮਦਾ ਮੈਂ ਵਾਂ। ਯੋਹੰਨਾ ਮੇਰੇ ਪਿਓ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਨੇ, ਜੇ ਨਾ ਹੁੰਦੇ ਤਾਂ ਮੈਂ ਤੁਹਾਨੂੰ ਆਖ ਦਿੰਦਾ, ਕਿਉਂ ਜੇ ਮੈਂ ਜਾਣਾ ਵਾਂ ਵੀ ਤੁਹਾਡੇ ਲਈ ਥਾਂ ਤਿਆਰ ਕਰਾਂ, ਅਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਵੀ ਹਮੇਸ਼ਾ ਤੀਕਰ ਤੁਹਾਡੇ ਨਾਲ ਰਹੇ, ਯਾਨੀ ਰੂਹੇ ਹੱਕ, ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ, ਕਿਉਂ ਜੇ ਨਾ ਉਹਨੂੰ ਵੇਖਦਾ ਹੈ ਨਾ ਜਾਣਦਾ ਹੈ। ਤੁਸੀਂ ਉਹਨੂੰ ਜਾਣਦੇ ਹੋ ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਅੰਦਰ ਹੋਵੇਗਾ। ਥੋੜ੍ਹੇ ਚਿਰ ਬਾਅਦੋਂ ਸੰਸਾਰ ਮੈਨੂੰ ਨਾ ਵੇਖੇਗਾ, ਪਰ ਤੁਸੀਂ ਮੈਨੂੰ ਵੇਖਦੇ ਰਹੋਗੇ, ਕਿਉਂ ਜੇ ਮੈਂ ਜਿਉਂਦਾ ਵਾਂ ਅਤੇ ਤੁਸੀਂ ਵੀ ਜਿਉਂਦੇ ਰਹੋਗੇ। ਪਰ ਮਦਦਗਾਰ ਯਾਨੀ ਪਾਖਰੂ, ਜਿਹਨੂੰ ਬਾਪ ਮੇਰੇ ਨਾਂ ਤੋਂ ਘੱਲੇਗਾ, ਉਹ ਹੀ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਜੋ ਕੁਝ ਮੈਂ ਤੁਹਾਨੂੰ ਆਖਿਆ ਹੈ ਉਹ ਸਭ ਤੁਹਾਨੂੰ ਯਾਦ ਦਿਲਾਵੇਗਾ। ਇਹਦੇ ਬਾਅਦੋਂ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ, ਕਿਉਂ ਜੇ ਜੱਗ ਦਾ ਸਰਦਾਰ ਆਉਂਦਾ ਹੈ ਅਤੇ ਮੇਰੇ ਵਿੱਚ ਉਹਦਾ ਕੁਝ ਨਹੀਂ। ਪਰ ਇਹ ਇਸ ਲਈ ਹੁੰਦਾ ਹੈ ਵੀ ਜੱਗ ਜਾਣੇ ਵੀ ਮੈਂ ਬਾਪ ਨਾਲ ਪਿਆਰ ਕਰਦਾ ਵਾਂ ਅਤੇ ਜਿਵੇਂ ਬਾਪ ਨੇ ਮੈਨੂੰ ਹੁਕਮ ਦਿੱਤਾ ਮੈਂ ਉਂਝ ਹੀ ਕਰਦਾ ਵਾਂ। ਮੱਤੀ ਜਦ ਸਵੇਰ ਹੋਈ ਤੇ ਸਾਰੇ ਸਰਦਾਰ ਕਾਹਨਾਂ ਅਤੇ ਕੌਮ ਦੇ ਬਜ਼ੁਰਗਾਂ ਨੇ ਯਸੂ ਦੇ ਖਿਲਾਫ਼ ਸਲਾਹ ਕੀਤੀ ਵੀ ਉਹਨੂੰ ਮਾਰ ਦਈਏ। ਉਹਨੇ ਆਖਿਆ, ਕਿਉਂ, ਉਹਨੇ ਕੀ ਬੁਰਿਆਈ ਕੀਤੀ ਹੈ? ਪਰ ਉਹ ਹੋਰ ਵੀ ਉੱਚੀ ਉੱਚੀ ਆਖਣ ਲੱਗੇ ਵੀ ਉਹ ਸੂਲੀ ਚਾੜਿਆ ਜਾਵੇ। ਅਤੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ ਅਤੇ ਉਹਦੇ ਕੱਪੜੇ ਕੁਰਾ ਪਾ ਕੇ ਵੰਡ ਲਏ। ਯੋਹੰਨਾ ਹਫ਼ਤੇ ਦੇ ਪਹਿਲੇ ਦਿਨ ਮਰੀਮ ਮਗਦਲੀਨੀ ਅਜਿਹੇ ਤੜਕੇ ਪਈ ਹੱਲੇ ਹਨੇਰਾ ਹੀ ਸੀ ਕਬਰ ਉੱਤੇ ਆਈ ਅਤੇ ਪੱਥਰ ਨੂੰ ਕਬਰ ਉੱਤੋਂ ਹਟਿਆ ਵੇਖਿਆ। ਪਰ ਮਰੀਮ ਬਾਹਰ ਕਬਰ ਦੇ ਕੋਲ ਖਲੋਤੀ ਰੋਂਦੀ ਰਹੀ ਅਤੇ ਜਦੋਂ ਰੋਂਦਿਆਂ ਹੋਏ ਕਬਰ ਵੱਲ ਝੁੱਕ ਕੇ ਅੰਦਰ ਨਜ਼ਰ ਕੀਤੀ ਅਤੇ ਦੋ ਫਰਿਸ਼ਤਿਆਂ ਨੂੰ ਚਿੱਟੇ ਲਿਬਾਸ ਪਾਏ ਹੋਏ ਇੱਕ ਨੂੰ ਸਿਰਹਾਣੇ ਅਤੇ ਦੂਜੇ ਨੂੰ ਪੈਂਦਾ ਵੱਲ ਬੈਠੇ ਵੇਖਿਆ ਜਿੱਥੇ ਯਸੂ ਦੀ ਲਾਸ਼ ਪਈ ਸੀ। ਉਹਨਾਂ ਨੇ ਉਹਨੂੰ ਆਖਿਆ, ਐ ਔਰਤ ਤੂੰ ਕਿਉਂ ਰੋਨੀ ਏ? ਉਹਨੇ ਉਹਨਾਂ ਨੂੰ ਆਖਿਆ, ਇਸ ਲਈ ਵੀ ਮੇਰੇ ਖੁਦਾ ਉਹਨੂੰ ਚੁੱਕ ਕੇ ਲੈ ਗਏ ਨੇ ਅਤੇ ਪਤਾ ਨਹੀਂ ਵੀ ਉਹਨੂੰ ਕਿੱਥੇ ਰੱਖਿਆ ਹੈ। ਇਹ ਆਖ ਕੇ ਉਹ ਪਿੱਛੇ ਮੁੜੀ ਅਤੇ ਯਸੂ ਨੂੰ ਖਲੋਤੇ ਵੇਖਿਆ ਅਤੇ ਨਾ ਪਛਾਣਿਆ ਵੀ ਇਹ ਯਸੂ ਏ। ਯਸੂ ਨੇ ਉਹਨੂੰ ਆਖਿਆ, ਐ ਔਰਤ ਤੂੰ ਕਿਉਂ ਰੋਨੀ ਏ? ਕਿਹਨੂੰ ਲੱਭਦੀ ਏ? ਉਹਨੇ ਬਾਗਬਾਨ ਸਮਝ ਕੇ ਉਹਨੂੰ ਆਖਿਆ, ਮੀਆਂ ਜੇ ਤੂੰ ਉਹਨੂੰ ਇੱਥੋਂ ਚੁੱਕਿਆ ਹੋਵੇ ਤਾਂ ਮੈਨੂੰ ਦੱਸ ਦੇ ਵੀ ਉਹਨੂੰ ਕਿੱਥੇ ਰੱਖਿਆ ਹੈ ਤਾਂ ਜੋ ਮੈਂ ਉਹਨੂੰ ਲੈ ਜਾਵਾਂ। ਯਸੂ ਨੇ ਉਹਨੂੰ ਆਖਿਆ, ਮਰੀਅਮ। ਉਹਨੇ ਮੁੜ ਕੇ ਉਹਨੂੰ ਇਬਰਾਨੀ ਜ਼ੁਬਾਨ ਵਿੱਚ ਆਖਿਆ, ਐ ਰਬੂਨੀ, ਯਾਨੀ ਐ ਉਸਤਾਦ। ਫਿਰ ਉਸੇ ਦਿਨ ਜਿਹੜਾ ਹਫ਼ਤੇ ਦਾ ਪਹਿਲਾ ਦਿਨ ਸੀ ਲੋਡੇ ਵੇਲੇ, ਜਦ ਉੱਥੇ ਦੇ ਬੂਹੇ ਜਿੱਥੇ ਚੇਲੇ ਇਕੱਠੇ ਸੀ ਯਹੂਦੀਆਂ ਦੇ ਡਰ ਨਾਲ ਬੰਦ ਕੀਤੇ ਸੀ, ਯਸੂ ਆ ਕੇ ਵਿੱਚ ਖਲੋ ਗਿਆ ਅਤੇ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ। ਲੁਕਾ ਫਿਰ ਉਹਨੇ ਉਹਨਾਂ ਦਾ ਜ਼ੇਹਨ ਖੋਲ੍ਹਿਆ ਤਾਂ ਜੋ ਪਾਕ ਕਿਤਾਬ ਨੂੰ ਸਮਝਣ ਅਤੇ ਉਹਨਾਂ ਨੂੰ ਆਖਿਆ, ਇਹ ਲਿਖਿਆ ਹੈ ਭਈ ਮਸੀਹ ਦੁੱਖ ਸਹਿਵੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ, ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ। ਫਿਰ ਉਹ ਉਹਨਾਂ ਨੂੰ ਬੈਤਿਆਨੀਆ ਦੇ ਸਾਹਮਣੇ ਤੀਕਰ ਲੈ ਗਿਆ ਅਤੇ ਆਪਣੇ ਹੱਥ ਚੁੱਕ ਕੇ ਉਹਨਾਂ ਨੂੰ ਬਰਕਤ ਦਿੱਤੀ। ਜਦ ਉਹ ਉਹਨਾਂ ਨੂੰ ਬਰਕਤ ਦੇ ਰਿਹਾ ਸੀ ਤਾਂ ਇੰਝ ਹੋਇਆ ਭਈ ਉਹਨਾਂ ਤੋਂ ਵੱਖ ਹੋ ਗਿਆ ਅਤੇ ਅਸਮਾਨ ਉੱਤੇ ਚੁੱਕਿਆ ਗਿਆ ਅਤੇ ਉਹ ਉਹਨੂੰ ਸਜਦਾ ਕਰਕੇ ਬੜੀ ਖੁਸ਼ੀ ਨਾਲ ਯਰੂਸ਼ਲਮ ਨੂੰ ਪਰਤ ਕੇ ਆਏ ਅਤੇ ਹਰ ਵੇਲੇ ਹੈਕਲ ਵਿੱਚ ਹਾਜ਼ਰ ਹੋ ਕੇ ਰੱਬ ਦੀ ਵਡਿਆਈ ਕਰਦੇ ਸੀ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਯਸੂ ਨਾਸਰੀ ਦੀ ਆਮਦ ਮਸੀਹੀ ਦੌਰ ਦੀ ਪਹਿਲੀ ਸਦੀ ਦਾ ਅਹਾਤਾ ਕਰਦੀ ਏ, ਪਰ ਮਸੀਹ ਇਬਤਦਾਈ ਵਰ੍ਹਿਆਂ ਜਾਂ ਅਖੀਰੀ ਦਿਨਾਂ ਦੀ ਕੈਦ ਤੋਂ ਬਗੈਰ ਏ। ਮਸੀਹੀ ਦੌਰ ਤੋਂ ਪਹਿਲੇ ਅਤੇ ਬਾਅਦ ਵਿੱਚ ਪੀੜ੍ਹੀ ਤੋਂ ਪੀੜ੍ਹੀ ਮਸੀਹ ਰੂਹਾਨੀ ਖਿਆਲ ਅਤੇ ਰੱਬ ਦੇ ਪਰਛਾਵੇਂ ਦੇ ਤੌਰ 'ਤੇ ਉਹਨਾਂ ਲੋਕਾਂ ਲਈ ਕੁਝ ਖਾਸ ਤਾਕਤ ਅਤੇ ਫਜ਼ਲ ਦੇ ਨਾਲ ਆਇਆ ਜਿਹੜੇ ਮਸੀਹ ਯਾਨੀ ਸੱਚਿਆਈ ਨੂੰ ਹਾਸਲ ਕਰਨ ਲਈ ਤਿਆਰ ਸੀ। ਅਲਾਹੀ ਸ਼ਬੀ ਖਿਆਲ ਜਾਂ ਮਸੀਹ ਅਲਾਹੀ ਅਸੂਲ ਯਾਨੀ ਰੱਬ ਤੋਂ ਗੈਰ ਮੁਨਫਿਕ ਸੀ, ਹੈ ਅਤੇ ਹਮੇਸ਼ਾ ਰਹੇਗਾ। ਯਸੂ ਨੇ ਆਪਣੀ ਰੂਹਾਨੀ ਸ਼ਨਾਖਤ ਦੇ ਇਸ ਇਤਿਹਾਦ ਨੂੰ ਇੰਝ ਬਿਆਨ ਕੀਤਾ, ਇਸ ਤੋਂ ਪਹਿਲਾਂ ਭਈ ਇਬਰਾਹਿਮ ਪੈਦਾ ਹੋਇਆ ਮੈਂ ਵਾਂ, ਮੈਂ ਅਤੇ ਪਿਓ ਇੱਕ ਵਾਂ, ਪਿਓ ਮੈਥੋਂ ਵੱਡਾ ਏ। ਉਹ ਆਪਣੀ ਜਵਾਨੀ ਦੇ ਸ਼ੁਰੂ ਤੋਂ ਹੀ ਪਿਓ ਦੇ ਕੰਮ ਵਿੱਚ ਪੈ ਗਿਆ ਸੀ। ਉਹਦੇ ਸ਼ੁਗਲ ਦੂਜਿਆਂ ਨਾਲੋਂ ਬਹੁਤ ਵੱਖਰੇ ਸੀ। ਉਹਦਾ ਮਾਲਕ ਰੂਹ ਸੀ, ਜਦਕਿ ਦੂਜਿਆਂ ਦਾ ਮਾਲਕ ਮਾਦਾ ਸੀ। ਉਹ ਰੱਬ ਦੀ ਸੇਵਾ ਕਰਦਾ, ਉਹ ਲਾਲਚ ਦੀ ਸੇਵਾ ਕਰਦੇ। ਉਹਦੇ ਜਜ਼ਬੇ ਪਾਕ ਸੀ, ਉਹਨਾਂ ਦੇ ਬਦਨੀ ਸੀ। ਉਹਦੀਆਂ ਹਿੱਸਾਂ ਸਿਹਤ, ਪਾਕਿਜ਼ਗੀ ਅਤੇ ਹਯਾਤੀ ਦੀ ਰੂਹਾਨੀ ਗਵਾਹੀ ਵਿੱਚ ਗੁਆਚੀਆਂ ਸੀ। ਉਹਨਾਂ ਦੀਆਂ ਹਿੱਸਾਂ ਉਲਟ ਗਵਾਹੀ ਦਿੰਦੀਆਂ ਨੇ, ਅਤੇ ਪਾਪ, ਬਿਮਾਰੀ ਅਤੇ ਮੌਤ ਦੀ ਮਾਦੀ ਗਵਾਹੀ ਵਿੱਚ ਗੁਆਚੀਆਂ ਰਹਿੰਦੀਆਂ ਨੇ। ਉਹਨਾਂ ਦੀਆਂ ਖਾਮੀਆਂ ਅਤੇ ਨਾਪਾਕੀਆਂ ਨੇ ਉਸ ਕਾਮਲੀਅਤ ਅਤੇ ਪਾਕਿਜ਼ਗੀ ਦੀ ਅਜ਼ਲੀ ਮਲਾਮਤ ਨੂੰ ਮਹਿਸੂਸ ਕੀਤਾ। ਇਸ ਲਈ ਆਦਲ ਅਤੇ ਕਾਮਲ ਯਸੂ ਨਾਲ ਜੱਗ ਦੀ ਨਫ਼ਰਤ ਅਤੇ ਮੁਸਤਕਬਿਲ ਦੀ ਗਲਤੀ ਬਾਰੇ ਨਬੀ ਦੀ ਪੇਸ਼ਨਗੋਈ ਉਹਨੂੰ ਦੇਵੇਗੀ। ਬੰਦਿਆਂ ਵਿੱਚ ਹਕੀਰ ਅਤੇ ਮਰਦੂਦ, ਇਹ ਯਸਾਇਆ ਵੱਲੋਂ ਆਉਣ ਵਾਲੇ ਸਲਾਮਤੀ ਦੇ ਸ਼ਹਿਜ਼ਾਦੇ ਲਈ ਵਾਜ਼ਿਆ ਲਫ਼ਜ਼ ਸੀ। ਸਾਡੇ ਮਾਲਕ ਨੇ ਬਸ ਨਜ਼ਰੀਏ, ਅਕੀਦੇ ਜਾਂ ਅਮਾਨ ਦੀ ਤਾਲੀਮ ਨਹੀਂ ਦਿੱਤੀ। ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ, ਜਿਹਦੀ ਉਹਨੇ ਤਾਲੀਮ ਦਿੱਤੀ ਅਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ, ਬਲਕਿ ਇਹ ਕ੍ਰਿਸਚਨ ਸਾਇੰਸ ਏ ਜਿਹੜੀ ਹਯਾਤੀ ਅਤੇ ਪਿਆਰ ਦੀ ਹਮਾਹੰਗੀ ਉੱਤੇ ਅਮਲ ਕਰਦੀ ਏ। ਇੱਕ ਇਲਾਹੀ ਤਾਲਬੇ ਇਲਮ ਦੇ ਤੌਰ 'ਤੇ ਆਪਣੇ ਆਪ ਵਿੱਚ ਹਯਾਤੀ ਅਤੇ ਸੱਚਿਆਈ ਨੂੰ ਬਿਆਨ ਕਰਦਿਆਂ ਅਤੇ ਜ਼ਾਹਰ ਕਰਦਿਆਂ ਹੋਏ, ਅਤੇ ਬਿਮਾਰ ਅਤੇ ਪਾਪੀ ਉੱਤੇ ਆਪਣੀ ਤਾਕਤ ਦੇ ਰਾਹੀਂ ਉਹਨੇ ਇਨਸਾਨ ਉੱਤੇ ਰੱਬ ਨੂੰ ਆਸ਼ਕਾਰ ਕੀਤਾ। ਇਨਸਾਨੀ ਨਜ਼ਰੀਏ ਉਸ ਇਲਾਹੀ ਅਸੂਲ ਨੂੰ ਬਿਆਨ ਕਰਨ ਲਈ ਨਾਕਸ ਨੇ, ਜਿਹੜਾ ਯਸੂ ਵੱਲੋਂ ਕੀਤੇ ਗਏ ਮੌਜਜ਼ਿਆਂ, ਅਜੀਬ ਕੰਮਾਂ ਵਿੱਚ ਅਤੇ ਖਾਸ ਕਰਕੇ ਬਦਨ ਵਿੱਚੋਂ ਉਹਦੀ ਵੱਡੀ, ਆਲਾ, ਬੇਮਿਸਾਲ ਅਤੇ ਕਾਮਯਾਬ ਰੁਖਸਤੀ ਵਿੱਚ ਸ਼ਾਮਲ ਸੀ। ਯਸੂ ਦੇ ਤਾਲਬੇ ਇਲਮਾਂ ਨੇ, ਜਿਹੜੇ ਆਪਣੇ ਮਾਲਕ ਦੀ ਜਿੱਤ ਨੂੰ ਪੂਰੇ ਤੌਰ 'ਤੇ ਸਮਝਣ ਲਈ ਚੰਗੀ ਤਰ੍ਹਾਂ ਤਿਆਰ ਨਹੀਂ ਸੀ, ਕੁਝ ਖਾਸ ਅਜੀਬ ਕੰਮ ਨਹੀਂ ਵਿਖਾਏ। ਜਦ ਤੀਕਰ ਪਈ ਉਹਨਾਂ ਨੇ ਉਹਦੇ ਸੂਲੀ ਚਾੜੇ ਜਾਣ ਨੂੰ ਨਹੀਂ ਸੀ ਵੇਖਿਆ, ਅਤੇ ਇਹ ਨਹੀਂ ਸੀ ਜਾਣਿਆ ਵੀ ਉਹ ਮਰਿਆ ਨਹੀਂ ਸੀ। ਇਹਨੇ ਉਹਨਾਂ ਨੂੰ ਉਸ ਸਭ ਕੁਝ ਦੀ ਸੱਚਾਈ ਲਈ ਮਾਇਲ ਕੀਤਾ ਜੋ ਕੁਝ ਉਹਨੇ ਉਹਨਾਂ ਨੂੰ ਸਿਖਾਇਆ ਸੀ। ਅਮਾਊਸ ਦੇ ਸਫ਼ਰ ਵਿੱਚ ਯਸੂ ਆਪਣੇ ਯਾਰਾਂ ਉੱਤੇ ਉਹਨਾਂ ਗੱਲਾਂ ਨਾਲ, ਜਿਨ੍ਹਾਂ ਨਾਲ ਉਹਨਾਂ ਦੇ ਦਿਲ ਅੰਦਰੋਂ ਰੌਸ਼ਨ ਹੋ ਗਏ, ਅਤੇ ਰੋਟੀ ਤੋੜਨ ਨਾਲ ਜ਼ਾਹਿਰ ਹੋਇਆ। ਉਸ ਇਲਾਹੀ ਰੂਹ ਨੇ, ਜਿਹਨੇ ਸਦੀਆਂ ਪਹਿਲੇ ਯਸੂ ਵੱਲ ਇਸ਼ਾਰਾ ਕੀਤਾ ਸੀ, ਇਲਾਹੀ ਕਲਾਮ ਦੇ ਰਾਹੀਂ ਗੱਲ ਕੀਤੀ, ਅਤੇ ਉਹ ਇਹਦੇ ਰਾਹੀਂ ਹਰ ਦੌਰ ਅਤੇ ਮੌਸਮ ਵਿੱਚ ਗੱਲ ਕਰਦਾ ਰਹੇਗਾ। ਇਹ ਮੰਨਣ ਵਾਲੇ ਦੇ ਦਿਲ ਉੱਤੇ ਜ਼ਾਹਿਰ ਹੁੰਦਾ ਹੈ, ਅਤੇ ਦੁਬਾਰਾ ਬਦਰੂ ਨੂੰ ਕੱਢਦਿਆਂ ਅਤੇ ਬਿਮਾਰ ਨੂੰ ਸ਼ਫਾ ਦਿੰਦਿਆਂ ਹੋਏ ਵਿਖਾ ਲਈ ਦਿੰਦਾ ਹੈ। ਯਸੂ ਦੇ ਮਿਸ਼ਨ ਨੇ ਪੇਸ਼ਨਗੋਈ ਦੀ ਤਸਦੀਕ ਕੀਤੀ, ਅਤੇ ਪੁਰਾਣੇ ਜ਼ਮਾਨੇ ਦੇ ਨਾਮ ਨਿਹਾਦ ਮੁਆਜ਼ੇ ਦੀ ਵਜ਼ਾਹਤ ਕੀਤੀ, ਜਿੱਦਾਂ ਭਈ ਇਲਾਹੀ ਕੁਵਤ ਦੇ ਕੁਦਰਤੀ ਇਜ਼ਹਾਰ ਸੀ, ਉਹ ਇਜ਼ਹਾਰ ਜਿਨ੍ਹਾਂ ਨੂੰ ਸਮਝਿਆ ਨਹੀਂ ਗਿਆ ਸੀ। ਯਸੂ ਦੇ ਕੰਮਾਂ ਨੇ ਉਹਦੇ ਮਸੀਹਾਈ ਦੇ ਦਾਅਵੇ ਨੂੰ ਕਾਇਮ ਕੀਤਾ। ਯਸੂ ਆਪਣੇ ਆਪ ਨੂੰ ਵੈਰੀਆਂ ਤੋਂ ਬਚਾ ਸਕਦਾ ਸੀ। ਉਹਦੇ ਕੋਲ ਇਲਾਹੀ ਵਾਂਗਰ ਆਪਣੀ ਰੂਹਾਨੀ ਸ਼ਨਾਖਤ ਲਈ ਹਯਾਤੀ ਦੇ ਇਨਸਾਨੀ ਫਹਿਮ ਨੂੰ ਮੁਕਾਉਣ ਦੀ ਤਾਕਤ ਸੀ, ਪਰ ਉਹਨੇ ਆਪਣੇ ਫਾਨੀ ਬਦਨ ਨੂੰ ਨੇਸਤ ਕਰਨ ਲਈ ਇਨਸਾਨ ਨੂੰ ਇਹਦੀ ਇਜਾਜ਼ਤ ਦਿੱਤੀ ਤਾਂ ਜੋ ਉਹ ਲਾਫਾਨੀ ਹਯਾਤੀ ਦਾ ਸਬੂਤ ਤਿਆਰ ਕਰ ਸਕੇ। ਇਨਸਾਨ ਦੀ ਇਸ ਹਯਾਤੀ ਨੂੰ ਕੋਈ ਮੁਕਾ ਨਾ ਸਕਿਆ। ਯਸੂ ਆਪਣੀ ਆਰਜ਼ੀ ਹਯਾਤੀ ਆਪਣੇ ਵੈਰੀਆਂ ਦੇ ਹੱਥਾਂ ਵਿੱਚ ਦੇ ਸਕਦਾ ਸੀ, ਪਰ ਜਦ ਉਹਦਾ ਧਰਤੀ ਉੱਤੇ ਮਿਸ਼ਨ ਪੂਰਾ ਹੋ ਗਿਆ, ਅਤੇ ਉਹਦੀ ਰੂਹਾਨੀ ਹਯਾਤੀ ਲਾਜ਼ਵਾਲ ਅਤੇ ਅਬਦੀ ਹਮੇਸ਼ਾ ਲਈ ਉਂਝ ਦੀ ਹੀ ਪਾਈ ਗਈ, ਉਹ ਜਾਣਦਾ ਸੀ ਕਿ ਮਾਦੇ ਵਿੱਚ ਕੋਈ ਹਯਾਤੀ ਨਹੀਂ ਏ, ਅਤੇ ਇਹ ਭਈ ਅਸਲੀ ਹਯਾਤੀ ਰੱਬ ਏ। ਇਸ ਲਈ ਉਹ ਆਪਣੀ ਰੂਹਾਨੀ ਹਯਾਤੀ ਨਾਲੋਂ ਇਸ ਲਈ ਬਹੁਤਾ ਅਲੱਗ ਨਾ ਹੋਇਆ ਭਈ ਰੱਬ ਨਾ ਪੈਦ ਹੋ ਜਾਵੇ। ਯਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ, ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਅਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤਾਂ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਸੂ ਨੇ ਜੁਰਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ਼, ਮੁਨਾਫਕਾਨਾ ਅਕੀਦਿਆਂ, ਮਸ਼ਕਾਂ ਦੇ ਖਿਲਾਫ਼ ਕੰਮ ਕੀਤਾ, ਅਤੇ ਉਹਨੇ ਆਪਣੀ ਸ਼ਿਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਇਨਸਾਨ ਦੇ ਬਣਾਏ ਹੋਏ ਅਕੀਦੇ ਜ਼ਵਾਲ ਪਜ਼ੀਰ ਨੇ, ਉਹ ਮੁਸੀਬਤ ਵਿੱਚ ਬਹੁਤੇ ਮਜ਼ਬੂਤ ਨਹੀਂ ਸੀ ਰਹੇ। ਮਸੀਹ ਦੀ ਤਾਕਤ ਤੋਂ ਖਾਲੀ ਉਹ ਮਸੀਹ ਜਾਂ ਫਜ਼ਲ ਦੇ ਮੌਜਜ਼ਿਆਂ ਬਾਰੇ ਅਕੀਦਿਆਂ ਨੂੰ ਕਿਵੇਂ ਬਿਆਨ ਕਰ ਸਕਦੇ ਨੇ? ਮਸੀਹੀ ਸ਼ਫਾ ਦੇ ਇਮਕਾਨ ਤੋਂ ਇਨਕਾਰ ਹਰ ਅਨਸਰ ਦੀ ਮਸੀਹਤ ਨੂੰ ਖੋ ਲੈਂਦਾ ਹੈ, ਜਿਹਨੇ ਪਹਿਲੀ ਸਦੀ ਵਿੱਚ ਇਹਨੂੰ ਇਲਾਹੀ ਕੁਵਤ ਅਤੇ ਇਹ ਹੈਰਾਨ ਕਰਨ ਵਾਲੀ ਅਤੇ ਬੇਮਿਸਾਲ ਕਾਮਯਾਬੀ ਬਖਸ਼ੀ ਸੀ। ਸੱਚਾ ਲੋਗੋਸ ਕਾਬਲੇ ਇਸਬਾਤ ਕ੍ਰਿਸਚਨ ਸਾਇੰਸ ਏ, ਹਮਾਂਗੀ ਦਾ ਉਹ ਫਿਤਰੀ ਕਾਨੂੰਨ ਜਿਹੜਾ ਇਖਤਲਾਫ ਉੱਤੇ ਫਤਿਹ ਪਾਉਂਦਾ ਏ। ਇਸ ਲਈ ਨਹੀਂ ਭਈ ਇਹ ਸਾਇੰਸ ਮਾਫੂਕੁਲ ਫਿਤਰੀ ਜਾਂ ਗੈਰ ਤਬਈ ਏ, ਅਤੇ ਨਾ ਹੀ ਇਸ ਲਈ ਭਈ ਇਹ ਇਲਾਹੀ ਕਾਨੂੰਨ ਦੀ ਖਿਲਾਫ ਵਰਜ਼ੀ ਏ, ਬਲਕਿ ਇਸ ਲਈ ਭਈ ਇਹ ਰੱਬ ਯਾਨੀ ਨੇਕੀ ਦਾ ਨਾਕਾਬਲੇ ਤਬਦੀਲ ਕਾਨੂੰਨ ਏ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਏ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ, ਕਿਉਂਕਿ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ। ਭਈ ਚੰਗਿਆਈ ਬੁਰਿਆਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਅਤੇ ਅਵਧੀ ਏ। ਸੱਚਿਆਈ ਦਾ ਲਾਫਾਨੀ ਨਜ਼ਰੀਆ ਆਪਣੇ ਪਰਾਂ ਹੇਠਾਂ ਬਿਮਾਰਾਂ ਅਤੇ ਪਾਪੀਆਂ ਨੂੰ ਇਕੱਠਾ ਕਰਦਿਆਂ ਹੋਏ ਸਦੀਆਂ ਦਾ ਅਹਾਤਾ ਕਰ ਰਿਹਾ ਏ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕਰਦੀ ਏ, ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਅਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰੇਗਾ, ਜਦੋਂ ਉਹ ਇਹ ਜਾਣੇਗਾ ਵੀ ਰੱਬ ਕਾਦਰ ਮੁਤਲਿਕ ਏ ਅਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਅਤੇ ਕਰ ਰਿਹਾ ਏ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸਫਾਈ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ, ਅਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਅਤੇ ਉਹ ਰੂਹ ਅਤੇ ਮਸੀਹ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਸਾਡੇ ਮਾਲਕ ਦੀ ਜ਼ਮੀਨੀ ਹਯਾਤੀ ਵਿੱਚ ਰੂਹਾਨੀ ਖਿਆਲ ਦੇ ਰੂਪ ਦੀ ਇੱਕ ਮੁਖਤਸਰ ਜਿਹੀ ਤਾਰੀਖ ਸੀ, ਪਰ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ, ਕਿਉਂ ਜੇ ਮਸੀਹ ਰੱਬ ਦਾ ਖਿਆਲ ਸਾਰੀਆਂ ਕੌਮਾਂ ਅਤੇ ਉਮਤਾਂ ਅਤੇ ਇਲਾਹੀ ਸਾਇੰਸ ਦੇ ਨਾਲ ਆਮਰਾਨਾ ਤੌਰ 'ਤੇ ਪੂਰੇ ਤੌਰ 'ਤੇ ਫੈਸਲਾਕੁਨ ਅੰਦਾਜ਼ ਵਿੱਚ ਹਕੂਮਤ ਕਰੇਗਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।